ਵਾਹਿਗੁਰੂ ਸਾਹਿਬ ਜੀਓ ਮਥੈ ਟਿਕਾ ਤੇਰ ਧੋਤੀ ਕਪਾਈ ਹੱਥ ਛੁਰੀ ਜਗਤ ਕਾਸ਼ਾਈ ਨੀਲ ਵਸਤਰ ਪਹਿਰ ਹੋਵਨ ਪਰਵਾਨ ਮਲੇਸ਼ ਧਾਨ ਦੇ ਪੁਜਹਿ ਪੁਰਾਣ ਅਭਾਗਿਆ ਕਾ ਕੁਠਾ ਖਾਣਾ ਚੌਂਕੇ ਉੱਪਰ ਕਿਸੈ ਨਾ ਜਾਣਾ ਦੇਖ ਚੌਂਕਾ ਕਦੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿਟੈ ਮਤ ਪਿਟੈ ਇਹੋ ਅੰਨ ਸਾਡਾ ਪਿਟੈ ਤਨ ਪਿਟੈ ਫਿਰ ਕਰੇ ਨਾ ਮਨ ਜੂਠੈ ਤੁਮੇ ਪਰੇ ਕਹੋ ਨਾਨਕ ਸੱਚ ਧਿਆਈ ਹੈ ਸੁਚ ਹੋਵੇ ਤਾਂ ਸੱਚ ਪਾਈਐ ਕਹੋ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਰਵਾਇਮਾਨ ਗੁਰੂ ਰੂਪ ਸਾਹਿਬ ਸੰਗਤ ਜੀ ਆਪ ਜੀ ਬੜੇ ਭਾਗੇ ਹੋ ਇਸ ਸਮੇਂ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜੋੜ ਕੇ ਸਫ਼ਲ ਕਰ ਰਹੇ ਹਾਂ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਹਰ ਪ੍ਰਕਾਰ ਦੀਆਂ ਜਿਹੜੀਆਂ ਬੁਰਿਆਈਆਂ ਹਨ ਉਹਨਾਂ ਦਾ ਵਰਣਨ ਕੀਤਾ ਹੈ ਔਰ ਅਖੀਰ ਤੇ ਇੱਕ ਬ੍ਰਾਹਮਣ ਨੂੰ ਸਮਝਾ ਰਹੇ ਨੇ ਕਹਿੰਦੇ ਤੂੰ ਟਿੱਕਾ ਵੀ ਲਾਇਆ ਹੈ ਗੇਰਵੇ ਰੰਗ ਦੀ ਧੋਤੀ ਵੀ ਬੰਨ੍ਹੀ ਹੈ ਕੁਰਾਨ ਵੀ ਤੂੰ ਪੜ੍ਹਦਾ ਹੈ ਔਰ ਤੇਰਾ ਖਾਣਾ ਪੀਣਾ ਵੀ ਬੜਾ ਪਵਿੱਤਰ ਹੈ ਤੂੰ ਚੌਂਕੇ ਦੀਆਂ ਕਾਲਾਂ ਕੱਢਦਾ ਬੜੀ ਪਵਿੱਤਰਤਾ ਨਾਲ ਧੋ ਕੇ ਭੋਜਨ ਤਿਆਰ ਕਰਨਾ ਫਿਰ ਕਿਸੇ ਨੂੰ ਆਪਣੇ ਉਸ ਚੌਂਕੇ ਦੇ ਨੇੜੇ ਵੀ ਨਹੀਂ ਆਉਣ ਦੇਣਾ ਪਰ ਕਹਿੰਦੇ ਕਿ ਤੇਰੇ ਜੀਵਨ ਦੇ ਵਿੱਚ ਨਾਮ ਹੈ ਸੱਚ ਹੈ। ਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਸੱਚ ਨੂੰ ਨਹੀਂ ਧਿਆਉਂਦੇ ਉਹਨਾਂ ਚਿਰ ਸੁੱਚ ਨਹੀਂ ਆਉਂਦੇ ਤੇ ਜਿੰਨਾ ਚਿਰ ਜੀਵਨ ਸੁੱਚਾ ਨਹੀਂ ਉਹਨਾਂ ਚਿਰ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਜਿਵੇਂ ਆਪਾਂ ਵੀ ਕੁਦਰਤੀ ਤੌਰ ਤੇ ਸੋਚਦੇ ਹਾਂ ਵੀ ਸਾਡੇ ਕੋਲ ਜਿਹੜਾ ਆਦਮੀ ਬੈਠਾ ਉਹਨੂੰ ਮੈਲ ਨਾ ਲੱਗੀ ਹੋਵੇ। ਹਰ ਇੱਕ ਦੀ ਮੰਗ ਹੈ, ਹਰ ਇੱਕ ਵਿਅਕਤੀ ਚਾਹੁੰਦਾ ਹੈ, ਬਾਹਰਲੀ ਸੁੱਚ ਵੀ ਆਦਮੀ ਚਾਹੁੰਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਦੇ ਹਿਰਦੇ ਵਿੱਚ ਰਹਿਣਾ, ਉਹਦਾ ਸਿੰਘਾਸਨ ਉਹ ਹੈ, ਉਹ ਅੰਦਰ ਵਸਦਾ ਤੇ ਜਦੋਂ ਉਹਨੂੰ ਅੰਦਰ ਅਸੀਂ ਵਸਾਉਣਾ ਤੇ ਉਹ ਥਾਂ ਬੜੀ ਪਵਿੱਤਰ ਹੋਣੀ ਚਾਹੀਦੀ, ਹਿਰਦਾ ਪਵਿੱਤਰ ਹੋਣਾ ਚਾਹੀਦਾ ਜਿੱਥੇ ਉਹਨੂੰ ਨਿਵਾਸ ਦੇਣਾ। ਇਸੇ ਕਰਕੇ ਤੇ ਸਤਿਗੁਰੂ ਤੇ ਇੱਥੋਂ ਤੱਕ ਕਹਿੰਦੇ ਵੀ ਉਹ ਬਾਹਰ ਹੈ ਹੀ ਨਹੀਂ, ਉਹ ਤੇ ਤੇਰੇ ਅੰਦਰ ਹੈ, ਵਸਿਆ ਹੋਇਆ ਪਹਿਲਾਂ, ਪਰ ਤੂੰ ਉਹਦੇ ਉੱਤੇ ਮੈਲ ਪਾ ਦਿੱਤੀ, ਹੰਕਾਰ ਦੀ ਮੈਲ, ਕਾਮ ਦੀ ਮੈਲ, ਕ੍ਰੋਧ ਦੀ ਮੈਲ ਹੈ, ਈਰਖਾ ਦੀ ਮੈਲ ਹੈ। ਇਹ ਛੋਟੀ ਛੋਟੀ ਮੈਲ ਇਕੱਠੀ ਹੁੰਦੀ ਹੁੰਦੀ ਉਹਦਾ ਜਿਹੜਾ ਮੈਲ ਹੈ ਅੰਦਰ ਬੰਦੇ ਦਾ ਹਿਰਦਾ ਉਹ ਮੈਲਾ ਹੋ ਗਿਆ ਤੇ ਮੈਲ ਵਧਣ ਨਾਲ ਉਹਦਾ ਪ੍ਰਕਾਸ਼ ਨਹੀਂ ਹੁਣ ਸਾਨੂੰ ਦਿਸਦਾ। ਉਹਦੀ ਜੋਤ ਨਜ਼ਰ ਨਹੀਂ ਆਉਂਦੀ, ਉਹਦਾ ਰਸ ਨਹੀਂ ਆਉਂਦਾ, ਉਹ ਥੱਲੇ ਦੱਬਿਆ ਗਿਆ। ਗੁਰੂ ਸਾਹਿਬ ਨੇ ਬਾਣੀ ਵਿੱਚ ਜਿੰਨਾ ਵੀ ਦੱਸਿਆ ਕਿ ਜੋ ਵੀ ਉਪਦੇਸ਼ ਦਿੱਤਾ ਹੈ ਉਹਦਾ ਸਿਰਫ ਇੱਕੋ ਹੀ ਪ੍ਰਯੋਜਨ ਹੈ ਸਤਿਗੁਰਾਂ ਦਾ, ਵੀ ਇਹਦੇ ਮਨ ਵਿੱਚੋਂ ਪਹਿਲਾਂ ਮੈਲ ਨਿਕਲੇ ਸਾਰੇ, ਮਨ ਸ਼ੁੱਧ ਹੋਵੇ। ਜਿਉਂ ਜਿਉਂ ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਉਹ ਮੈਲ ਕੋਈ ਇਸ ਤਰ੍ਹਾਂ ਦੀ ਨਹੀਂ ਵੀ ਜਿਹੜੀ ਬਾਹਰ ਦੇ ਪਾਣੀ ਨਾਲ ਧੁੱਪ ਜਾਏ, ਸੂਖਸ਼ਮ ਮੈਲ ਹੈ। ਤੇ ਜਿਹੜੀ ਮੈਲ ਸੂਖਸ਼ਮ ਯਾਨੀ ਕਿ ਦਿਸਣ ਵਿੱਚ ਨਹੀਂ ਆਉਂਦੀ, ਜਿਵੇਂ ਮੈਂ ਉਦਾਹਰਨ ਦਿਆਂ ਵੀ ਹਵਾ ਅਸੀਂ ਕਹਿੰਦੇ ਹਾਂ ਨਾ ਹੈ ਸਾਡੇ ਕੋਲ, ਹਵਾ ਸਾਡੇ ਸਾਹਮਣੇ ਸਾਨੂੰ ਲੱਗਦੀ ਹੈ ਵੀ ਹਵਾ ਵਗ ਰਹੀ ਹੈ, ਪਰ ਹਵਾ ਦੀ ਫੋਟੋ ਨਹੀਂ ਤੁਸੀਂ ਲੈ ਸਕੋਗੇ ਕੈਮਰੇ ਵਿੱਚ। ਇਹਨੂੰ ਕਹਿੰਦੇ ਨੇ ਸੂਖਸ਼ਮ ਤੱਤ। ਇਹ ਦੋ ਸ਼ਬਦ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣੀ ਹੈ ਜਾਂ ਕੀਰਤਨ ਸੁਣਨਾ ਕਰਨਾ, ਉਹਨਾਂ ਨੂੰ ਇਹ ਦੋ ਲਫ਼ਜ਼ ਚੰਗੀ ਤਰ੍ਹਾਂ ਸਮਝ ਲੈਣੇ ਚਾਹੀਦੇ ਨੇ, ਵਾਰ ਵਾਰ ਆਉਣਗੇ, ਸੂਖਸ਼ਮ ਤੇ ਅਸਥੂਲ। ਸੂਖਸ਼ਮ ਦਾ ਮਤਲਬ ਹੈ ਜੋ ਦਿਸੇ ਨਾ ਪਰ ਹੋਵੇ, ਉਹਨੂੰ ਕਹਿੰਦੇ ਸੂਖਮ। ਸੂਖਮ ਮੈਂ ਜਾਣਾ ਅਸਥੂਲ, ਸੁਖਮਣੀ ਸਾਹਿਬ ਵਿੱਚ ਤੁਸੀਂ ਪੜ੍ਹੋਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਕਰੀਬਨ 100 ਕੁ ਐਸੇ ਵਰਣ ਨੇ, ਐਸੇ ਸ਼ਬਦ ਨੇ ਜਿਨ੍ਹਾਂ ਨੂੰ ਹਰ ਇੱਕ ਸਿੱਖ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ, ਕਿਉਂਕਿ ਉਹਨੇ ਵਾਰ ਵਾਰ ਉਹ ਸੁਣਨੇ, ਜਿੱਥੇ ਜਾਏਗਾ ਗੁਰਦੁਆਰੇ ਵਿੱਚ ਘਰ ਵਿੱਚ ਪਾਠ ਕਰੇਗਾ ਉਹਦੇ ਅੱਗੇ ਵਾਰ ਵਾਰ ਆਉਣਗੇ, ਉਹਨਾਂ ਨੂੰ ਜਾਣਨਾ ਬੜਾ ਜ਼ਰੂਰੀ ਹੈ, ਨਹੀਂ ਤੇ ਉਹ ਵਾਰ ਵਾਰ ਉਹਦੀ ਸਮਝ ਨਹੀਂ ਆਏਗੀ। ਤਾਂ ਇਹ ਜਿਹੜਾ ਸੂਖਮ ਤੇ ਅਸਥੂਲ ਹੈ, ਸੂਖਮ ਦੇ ਅਰਥ ਨੇ ਜੋ ਹੈ ਪਰ ਦਿਸਦਾ ਨਹੀਂ, ਜਿਵੇਂ ਹਵਾ ਹੈ ਨਜ਼ਰ ਨਹੀਂ ਆ ਰਹੀ ਸਾਨੂੰ, ਲੱਗਦੀ ਠੰਡੀ ਹੈ। ਅਸਥੂਲ ਦਾ ਮਤਲਬ ਹੈ ਜਿਵੇਂ ਸਾਧ ਸੰਗਤ ਕੋਈ ਚੀਜ਼ ਹੱਥ ਵਿੱਚ ਫੜ ਗਈ, ਮਿੱਟੀ ਦਾ ਗਲਾ ਹੈ, ਉਹਨੂੰ ਕਹਿੰਦੇ ਅਸਥੂਲ, ਫੋਟੋ ਵਿੱਚ ਆ ਸਕਦੀ। ਗੁਰੂ ਦਾ ਜਿਹੜਾ ਸ਼ਬਦ ਹੈ ਉਹ ਸੂਖਮ ਵੀ ਹੈ ਤੇ ਅਸਥੂਲ ਵੀ ਹੈ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਸ਼ੋਕ ਤੋਂ ਉਹ ਸੂਖਸ਼ਮ ਨਹੀਂ ਅਸਥੂਲ ਹੈ, ਦਿਸਦਾ ਦਿਸਣ ਵਿੱਚ ਆਉਂਦਾ, ਤੁਸੀਂ ਸਾਹਮਣੇ ਪੜ੍ਹ ਸਕਦੇ ਹੋ, ਤਸਵੀਰ ਲੈ ਸਕਦੇ ਹੋ, ਅਸਥੂਲ ਸਰੂਪ ਗੁਰੂ ਦਾ, ਬਾਣੀ ਜਿਹੜੀ ਲਿਖੀ ਹੋਈ ਸੱਚੇ ਪਾਤਸ਼ਾਹ ਜੀ ਦਾ ਰੂਪ, ਜਿਹੜਾ ਅਸਥੂਲ ਗੁਰੂ ਗ੍ਰੰਥ ਸਾਹਿਬ। ਇੱਕ ਇਹਦੇ ਵਿਚਲਾ ਰੂਪ ਹੈ ਜਿਹੜਾ ਨਾ ਸੂਖਸ਼ਮ ਹੈ ਤੇ ਨਾ ਅਸਥੂਲ ਹੈ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਜਿਵੇਂ ਆਪਾਂ ਕਹਿੰਦੇ ਹਾਂ ਇੱਕ ਓਅੰਕਾਰ, ਉਹ ਜਦੋਂ ਇੱਕ ਓਅੰਕਾਰ ਸ਼ਬਦ ਕਹੀਦਾ, ਜਿਹੜੀ ਆਵਾਜ਼ ਬਣਦੀ ਉਹ ਨਾ ਸੂਖਸ਼ਮ ਹੈ ਤੇ ਨਾ ਅਸਥੂਲ ਹੈ। ਸੂਖਸ਼ਮ ਇਹਨੂੰ ਨਹੀਂ ਕਿਉਂਕਿ ਕੰਨ ਸੁਣ ਰਹੇ, ਅਸਥੂਲ ਇਸ ਕਰਕੇ ਨੇ ਵੀ ਜਿੰਨਾ ਚਿਰ ਬੋਲਿਆ ਉਹਨਾਂ ਚਿਰ ਰਹੇ ਸੀ ਤੇ ਬੋਲਣਾ ਬੰਦ ਕੀਤਾ ਨਾਲ ਹੀ ਅਲੋਪ ਹੋ ਗਿਆ ਸ਼ਬਦ, ਉਹ ਦੋਵੇਂ ਹੈ। ਇੱਕ ਉਹਦਾ ਬਾਣੀ ਦਾ ਤੀਸਰਾ ਰੂਪ ਹੈ ਜਿਹੜਾ ਬਿਲਕੁਲ ਹੀ ਸੂਖਸ਼ਮ ਹੈ, ਪਕੜ ਵਿੱਚ ਨਹੀਂ ਆਉਂਦਾ, ਉਹ ਮਹਿਸੂਸ ਕੀਤਾ ਜਾਂਦਾ, ਉਹ ਗੁਰਸਿੱਖ ਕਮਾਈ ਕਰਕੇ ਉਹਦੇ ਤੱਕ ਜਾਂਦਾ, ਉਹਨੂੰ ਕਹਿੰਦੇ ਨੇ ਗੁਪਤ ਨਾਮ, ਜਿਹੜਾ ਅੰਦਰੋਂ ਪ੍ਰਗਟ ਹੁੰਦਾ ਹੈ ਉਹ ਅੰਦਰਲਾ ਨਾਮ ਹੈ। ਇਹ ਤਿੰਨ ਰੂਪ ਨੇ ਸ਼ਬਦ ਦੇ, ਜਿਵੇਂ ਮੈਂ ਉਦਾਹਰਨ ਦੇ ਰਿਹਾ ਵੀ ਤੁਸੀਂ ਸਾਹਮਣੇ ਪਾਣੀ ਵੇਖਦੇ ਹੋ, ਪਾਣੀ ਨੂੰ ਫਰਿੱਜ ਕਰਦੇ ਹੋ, ਫਰਿੱਜ ਵਿੱਚ ਲਾ ਦਿਓ, ਪਾਣੀ ਨੂੰ ਫੜਨਾ ਚਾਹੋ ਹੱਥ ਵਿੱਚ ਫੜਿਆ ਨਹੀਂ ਜਾਏਗਾ, ਖਿਲਰ ਜਾਏਗਾ। ਜੇ ਤੁਸੀਂ ਉਸ ਪਾਣੀ ਨੂੰ ਫੜਨਾ ਚਾਹੁੰਦੇ ਹੋ ਤੇ ਫਰਿੱਜ ਕਰਨਾ ਪਏਗਾ, 0 ਡਿਗਰੀ ਤੇ ਬਰਫ਼ ਦਾ ਡਲਾ ਬਣ ਜਾਏਗਾ, ਫੜ ਲਓ। ਫਿਰ ਉਸ ਬਰਫ਼ ਨੂੰ ਤੁਸੀਂ ਤਾਪਮਾਨ ਵਿੱਚ ਰੱਖੋ, ਅੱਗ ਤੇ ਰੱਖ ਦਿਓ, ਫਿਰ ਉਸ ਬਰਫ਼ ਦਾ ਪਾਣੀ ਬਣੇਗਾ, ਜਦੋਂ 100 ਤੇ ਜਾਏਗਾ ਤੇ ਉਬਾਲੇ ਖਾਣ ਲੱਗ ਪਏਗਾ, ਫਿਰ ਉਹਦੀ ਭਾਫ਼ ਬਣ ਜਾਏਗੀ, ਟੁੱਟਣ ਲੱਗ ਪਏਗਾ, ਉਹ ਪਾਣੀ ਵੀ ਨਹੀਂ ਰਿਹਾ। ਇੱਕ ਰੂਪ ਉਹਦਾ ਬਰਫ਼, ਦੂਸਰਾ ਪਾਣੀ ਤੇ ਤੀਸਰਾ ਭਾਵ। ਹੁਣ ਜਿਹੜਾ ਪਹਿਲਾ ਰੂਪ ਸੀ ਬਰਫ਼ ਨੂੰ ਅਸੀਂ ਹੱਥ ਵਿੱਚ ਫੜ ਸਕਦੇ ਸੀ, ਜਿਹੜਾ ਦੂਜਾ ਰੂਪ ਹੈ ਹੱਥ ਵਿੱਚ ਨਹੀਂ ਫੜਿਆ ਜਾ ਸਕਦਾ, ਉਹ ਭਾਂਡੇ ਵਿੱਚ ਪਾ ਲਈ ਦਾ ਗਿਲਾਸ ਵਿੱਚ, ਪਰ ਜਿਹੜਾ ਤੀਸਰਾ ਰੂਪ ਹੈ ਉਹਨੂੰ ਨਾ ਹੱਥ ਵਿੱਚ ਫੜ ਸਕਾਂਗੇ ਨਾ ਭਾਂਡੇ ਵਿੱਚ, ਉੱਡ ਜਾਏਗਾ ਹਵਾ ਵਿੱਚ, ਸੂਖਸ਼ਮ ਹੋ ਗਿਆ। ਇਹ ਹੈ ਸੂਖਸ਼ਮ ਤੇ ਅਸਥੂਲ ਦੀ ਵਿਆਖਿਆ। ਜਿਹੜੀਆਂ ਚੀਜ਼ਾਂ ਦਿਸਦੀਆਂ ਨੇ, ਔਰ ਗੁਰੂ ਅਰਜਨ ਦੇਵ ਜੀ ਨੇ ਸਰਲ ਬਾਣੀ ਵਿੱਚ ਕਿਹਾ, ਅਸੀਂ ਕਈ ਵਾਰੀ ਕਹਿੰਦੇ ਹਾਂ ਸਾਨੂੰ ਕੀ ਲੋੜ ਇੱਕ ਕਥਾ ਸੁਣਨ ਦੀ, ਅਸੀਂ ਤੇ ਬਾਣੀ ਇਕੱਲੀ ਪੜ੍ਹਨੇ ਆ। ਸੁਖਮਣੀ ਸਾਹਿਬ ਵਿੱਚ ਦੋਵੇਂ ਸ਼ਬਦ ਆਏ ਨੇ, ਸੋ ਪੰਡਿਤ ਜੋ ਮਨ ਪਰ ਬੁੱਧ ਹੈ, राम नाम आत्म में सोता है, राम नाम सार रस पीवे, उस पंडित के उपदेश जग जीवे, हर की कथा हृदय उसावे, सो पंडित फिर जो ना आवे, वेद पुराण सिमरत बुझे मूल, सूखम मैं जाने अस्तूल। आया ना शब्द बेचो दे सूखम दे बेच अस्तूल नू जान दवे भी आ जेड़ा अस्तूल पसारे ना सारा दिस रहा ये सूक्ष्म ने इनू फड़िया होया विज्ञान ने उन्हें भी मान लिया पिछले दिन जेड़ा उन्हें खोज की थी ना एक तत्व फड़िया उन्होंने 50 साल में वो जेड़ी खोज विज्ञान नू गुरु ग्रंथ साहिब दे होर नेड़े ले आई है उहदी श्रद्धा होर वध गई गुरु ग्रंथ साहिब वो कहिंदे ने भी इस तत्व दे पिछे जदो असीं होर पिछे जाने आ ਉੱਥੇ ਅਸੀਂ ਜਦੋਂ ਉਸ ਰਾਹੀਂ ਵਹਿੰਦੇ ਹਾਂ ਤੇ ਸਾਰਾ ਆਕਾਰ ਜਿਹੜੀਆਂ ਬਿਲਡਿੰਗਾਂ ਨੇ ਜੋ ਕੁਝ ਸਾਰਾ ਇਹ ਸਾਨੂੰ ਨੂਰ ਦਾ ਬਣਿਆ ਦਿਸਦਾ ਚਾਨਣ ਦਾ ਬਣਿਆ ਖੈਰ ਇਹ ਸੁਖ ਮੈਂ ਜਾਣੈ ਅਸਥੂਲ ਚਉ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਆਦੇਸ਼ ਦੇ ਅਰਥ ਨੇ ਨਮਸਕਾਰ ਜਿਹਨੇ ਸੂਖਸ਼ਮ ਤੇ ਅਸਥੂਲ ਨੂੰ ਜਾਣਿਆ ਉਹਨੂੰ ਨਮਸਕਾਰ ਹੈ ਤਾਂ ਇਹ ਸੂਖਸ਼ਮ ਜਿਹੜਾ ਹੈ ਤੇ ਅਸਥੂਲ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ ਮੈਂ ਬੇਨਤੀ ਕਰ ਰਿਹਾ ਸੀ ਸਤਿਗੁਰੂ ਨੇ ਕਿਹਾ ਵੀ ਉਹ ਜਿਹੜੀ ਮੈਲ ਹੈ ਨਾ ਅੰਦਰ ਜਿਹੜੀ ਲਾਉਣੀ ਹੈ ਉਹ ਅਸਥੂਲ ਨਹੀਂ ਜਿਹਨੂੰ ਕਹਿੰਦੇ ਨੇ ਪ੍ਰਭ ਕਹਿ ਸਿਮਰਨ ਮਨ ਕੀ ਮਨ ਜਾਏ ਨਾ ਮਨ ਜਿਹੜਾ ਮਾਸ ਦਾ ਟੁਕੜਾ ਹੈ ਨਹੀਂ ਉਹਦੇ ਐਨਰਜੀ ਦਾ ਅੰਦਰ ਤਰੰਗਾ ਨੇ ਮਾਸ ਦਾ ਥੋੜੀ ਬਣਿਆ ਹੋਇਆ ਮਨ ਉੱਥੇ ਮਾਇੰਡ ਹੈ ਸਿਰਫ ਦਿਮਾਗ ਤਾਂ ਉਹ ਜਿਹੜੀ ਪ੍ਰਭ ਕਹਿ ਸਿਮਰਨ ਮਨ ਕੀ ਮਨ ਜਾਏ ਵਾਲੀ ਗੱਲ ਕਹੀ ਉਹ ਮੈਲ ਜਿਹੜੀ ਇਹ ਸੂਖਸ਼ਮ ਫੋਟੋ ਵਿੱਚ ਨਹੀਂ ਆਵੇਗੀ ਉਹ ਖਿਆਲਾਂ ਵਿੱਚ ਰਹਿੰਦੀ ਹੈ ਸਾਡੇ ਖਿਆਲ ਮੈਲੇ ਹੁੰਦੇ ਸਾਡੇ ਵਿਚਾਰਾਂ ਵਿੱਚ ਮੈਲ ਆ ਜਾਂਦੀ ਉਹਨੂੰ ਕਹਿੰਦੇ ਹੁਣ ਵਿਚਾਰਾਂ ਵਿੱਚ ਜਿਹੜੀ ਮੈਲ ਹੈ ਉਹਨੂੰ ਸਿਰਫ ਧੋ ਸਕਦਾ ਤੇ ਨਾਮ ਹੀ ਧੋ ਸਕਦਾ ਹੋਰ ਕੁਝ ਨਾਮ ਉੱਥੋਂ ਤੱਕ ਪਹੁੰਚ ਕਰਦਾ ਜਿਵੇਂ ਆਪਾਂ ਦਵਾਈ ਦਿੰਦੇ ਹਾਂ ਨਾ ਤੇ ਕਹਿੰਦੇ ਹਾਂ ਵੀ ਦਵਾਈ ਉੱਥੇ ਜਾਏ ਜਿੱਥੇ ਰੋਗ ਤਾਂ ਕੰਮ ਕਰੇਗੀ ਉਥੋਂ ਤੱਕ ਬਾਕੀ ਦੇ ਕੰਮ ਤੇ ਜਿੰਨੇ ਅਸੀਂ ਕਰਨੇ ਜਾਂਦੇ ਕੋਈ ਜਿੰਨੇ ਕੰਮ ਕਰਾਂਗੇ ਉਥੋਂ ਮੈਲ ਤੱਕ ਨਹੀਂ ਜਾਂਦੇ ਹੰਕਾਰ ਤੱਕ ਤੇ ਸਾਡੇ ਤੇ ਜਿਹੜੇ ਸਾਰਾ ਕੁਝ ਸਾਧਨ ਨੇ ਉਹ ਵੀ ਹੰਕਾਰ ਨੂੰ ਵੱਡੇ ਕਰਦੇ ਨੇ ਛੋਟਾ ਥੋੜੀ ਮੈਂ ਕਈ ਵਾਰੀ ਹੈਰਾਨ ਹੁੰਦਾ ਆ ਵਿੱਚੇ ਪਿੱਛੇ ਅਨੰਦ ਕਾਰਜ ਹੁੰਦੇ ਨੇ ਗੁਰਦੁਆਰਾ ਸਾਹਿਬਾਂ ਵਿੱਚ ਤੇ ਸਾਨੂੰ ਤੇ ਉਹ ਕਥਾ ਵਾਚਕਾਂ ਨੂੰ ਬੁਲਾਉਂਦੇ ਘੱਟ ਨੇ ਆਨੰਦ ਕਾਰਜ ਤੇ ਵੀ ਇਹਨਾਂ ਕੋਈ ਨਾ ਕੋਈ ਹੋਰ ਹੀ ਗੱਲ ਕਹਿ ਰਹੇ ਨੇ ਸਾਰਾ ਰੰਗ ਵਿੱਚ ਭੰਗ ਪਏ ਤੇ ਮੈਂ ਸਗੋਂ ਆਪ ਉਹਨਾਂ ਨੂੰ ਸਲਾਹ ਦੇਣਾ ਵੀ ਸਾਨੂੰ ਨਾ ਬੁਲਾਇਆ ਕਰੋ ਇਹ ਗੱਲ ਉਲਝ ਜਾਏਗੀ ਸਰ ਕਿਉਂਕਿ ਸਾਨੂੰ ਇੱਕ ਰੋਗ ਵੀ ਜਿਹੜੀ ਗੱਲ ਸਾਹਮਣੇ ਆ ਗਈ ਉਹ ਕਰ ਦੇਣਾ ਫਿਰ ਉਹ ਸਾਰਾ ਕੁਝ ਹਿੱਲ ਜਾਂਦਾ ਪਰ ਉੱਥੇ ਜਿਹੜੇ ਬੁਲਾਰੇ ਬੋਲਦੇ ਨਾ ਮੈਂ ਹੈਰਾਨ ਹੋ ਗਿਆ ਉਹ ਵਿਚਾਰੇ ਨੂੰ ਪਰਚੀ ਲਿਖ ਕੇ ਦਿੱਤੀ ਕਹਿਣ ਲੱਗਾ ਜਿਹਦਾ ਵਿਆਹ ਹੈ ਜਿਸ ਬੱਚੇ ਦਾ ਪਹਿਲਾਂ ਉਹਦੇ ਪਿਤਾ ਦਾ ਨਾਮ ਫਿਰ ਦਾਦੇ ਦਾ ਨਾਮ ਫਿਰ ਦਾਦੀ ਦਾ ਫਿਰ ਕਹਿੰਦੇ 20 ਸਾਲ ਹੋ ਗਏ ਉਹਦਾ ਪੜਦਾਦਾ ਮਰ ਚੁੱਕਾ ਉਹਦਾ ਵੀ ਨਾਮ ਲਵੋ ਸਵਰਗਵਾਸੀ ਉਹ ਪਤਾ ਨੀ ਉੱਧਰ ਕਿੱਥੇ ਕਿੱਥੇ ਗਿਆ ਉਹਨੂੰ ਵੀ ਸਰਦਾਰ ਸਾਹਿਬ ਕਹੋ ਤੇ ਜਦੋਂ ਉਹ ਸਰਦਾਰ ਸਾਹਿਬ ਕਹਿੰਦੇ ਨੇ ਭਾਵੇਂ ਸਰਦਾਰ ਸਾਹਿਬ ਕੋਲ ਸਰਦਾਰੀ ਹੈ ਕਿ ਨਹੀਂ ਇਹ ਗੱਲ ਵੱਖਰੀ ਫਿਰ ਸਰਦਾਰ ਸਾਹਿਬ ਨੋਟ ਕੱਢ ਕੇ ਅੱਗੇ ਰੱਖਦੇ ਨੇ ਉਹਦੇ ਇਸ ਤਰ੍ਹਾਂ ਧੰਦਾ ਚੱਲਦਾ ਯਾਨੀ ਕਿ ਜਿੰਨਾ ਝੂਠ ਬੋਲੋ ਉਨੀ ਮਾਇਆ ਇਕੱਠੀ ਕਰੋ ਪਰ ਇਹ ਗੁਰੂ ਗ੍ਰੰਥ ਸਾਹਿਬ ਨੇ ਪ੍ਰਵਾਨ ਨਹੀਂ ਕਰਨੀਆਂ ਗੱਲਾਂ ਇਹ ਹੰਕਾਰ ਨੂੰ ਵਧਾਉਣ ਵਾਲੀਆਂ ਗੱਲਾਂ ਨੇ ਜਿਹੜਾ ਆਦਮੀ ਜੋ ਹੈ ਉਹਨੂੰ ਉਹ ਕਹੋ ਇਹ ਠੀਕ ਹੈ ਉਹ ਮੈਲ ਸਾਡੀ ਸੂਖਸ਼ਮ ਹੈ ਗੁਰੂ ਸਾਹਿਬ ਉਹਨੂੰ ਕਹਿੰਦੇ ਨੇ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਇਹ ਵਾਹਿਗੁਰੂ ਮੇਰੇ ਅੰਦਰ ਆਪਣੀ ਵਡਿਆਈ ਕਰਨ ਦੀ ਬੜੀ ਭੁੱਖ ਹੈ ਜਦੋਂ ਮੇਰੀ ਕੋਈ ਵਡਿਆਈ ਕਰਦਾ ਮੈਂ ਬੜਾ ਖੁਸ਼ ਹੁੰਦਾ ਇਹ ਰੋਗ ਮੇਰੇ ਅੰਦਰ ਜਿੰਨਾ ਚਿਰ ਰਹੇਗਾ ਗੁਰੂ ਸਾਹਿਬ ਕਹਿੰਦੇ ਉਨਾ ਚਿਰ ਅੰਦਰ ਨਾਮ ਨਹੀਂ ਵਸਣਾ ਜਿੰਨਾ ਚਿਰ ਇਹ ਠੀਕ ਹੈ ਜਿਹੜਾ ਉਹਦੇ ਚਰਨਾਂ ਨਾਲ ਜੁੜ ਜਾ ਉਹਦੀ ਵਡਿਆਈ ਹੋਵੇ ਤਾਂ ਵੀ ਉਸ ਨੇ ਨਾ ਹੋਵੇ ਤਾਂ ਵੀ ਉਸੇ ਤਰ੍ਹਾਂ ਇਹ ਨਹੀਂ ਕਹਿੰਦਾ ਵੀ ਨਾ ਕਰੋ ਇਹ ਵੀ ਇੱਕ ਰੋਗ ਹੈ ਕਰਨ ਲੱਗ ਤਿਆਗ ਵੀ ਇੱਕ ਰੋਗ ਹੈ ਕਈ ਸੱਜਣ ਕਹਿੰਦੇ ਵੀ ਜਦੋਂ ਉਹ ਨਿਸ਼ਕਾਮ ਕੀਰਤਨ ਕਰਦੇ ਨਾ ਜਾਂ ਕੁਝ ਵੀ ਹੁੰਦਾ ਹੁਣੇ ਮੈਂ ਸੁਣ ਕੇ ਆਇਆ ਉਹ ਬਾਅਦ ਵਿੱਚ ਕਹਿੰਦੇ ਵੀ ਆਹ ਜਿਹੜੀ ਮਾਇਆ ਲਈ ਤੁਸੀਂ ਰੱਖੀ ਨਾ ਅਸੀਂ ਕੋਈ ਨੀ ਲੈਣੀ ਹੈ ਅਸੀਂ ਆਹ ਸਾਡੇ ਆਪਣੇ ਕੰਮ ਹੈ ਬਿਮਾਰੀ ਤੇ ਫਿਰ ਆ ਗਈ ਤੇ ਲੋਕਾਂ ਦੇ ਹੱਥ ਮਿਲਣ बीमारी आ गई, फिर आ गया बच्चो, हो गया शुरू गंभीर पै गए। त्यागना भी रोग है, पढ़ना भी रोग है, तो एक तीसरी दशा है जिथे ना त्याग है ना पकड़ा है, वो दोनों तो उच्चा है। इसलिए कहते अंदर की मैल सूक्ष्म है, पंडित जी ओदे तक कहते थे सारे कर्म नहीं जाते, ओनू सारे गुरु नानक साहब गिण के कह रहे थे, कह रहे ने कहते जिन्ना चिर तुसी सच्चे नाम नू जपदे नहीं ना त्यौंदे नहीं अंदर नहीं टिकाउंदे, उन्हां चिरे जिहड़े तुहाडे बाहरले कर्म ने इन्हां ने तुहानू लाभ नहीं देना, तुसी अपना समां खराब कर रहे हो। सच्चे पातशाह जी बचन कहिंदे मत्था टिक्का तेल धोती का खाई, एक उस पंडित नू कह रहे ने जिन्ने मत्थे ते टिक्का लाया, हुण इत्थे टिक्के दा दोष नहीं, ओह उहनां दा चिन्ह है। साडे सजणे दी कथा करन लग्या कहिंदे वी टिक्का गलत है, साडे वास्ते गलत उहनां वास्ते नहीं, उहनां दा चिन्ह है। जे टिक्का गलत सी ते तिलक जनू राखा प्रभ ताका, गुरु तेग बहादुर साहिब ने कुर्बानी क्यों दित्ती उहनां वास्ते, चिन्ह नहीं गलत हुंदे। जे असीं इह गल करांगे ते साडे सजण इह वी नाल हुण जोड़ रहे ने वी ਉਹ ਫਿਰ ਜਿਹੜੇ ਪੰਜ ਕਾਰ ਨੇ ਉਹਨਾਂ ਨੂੰ ਨਾਲ ਜੋੜ ਰਹੇ, ਉਹ ਕਹਿਣਗੇ ਇਹਨਾਂ ਦੀ ਲੋੜ ਕੋਈ ਨਹੀਂ, ਅੰਦਰੋਂ ਸਿੱਖੀ ਕਮਾਓ। ਇਹ ਇੱਕ ਬੜਾ ਵੱਡਾ ਦੁੱਖ ਹੈ ਅੱਜ ਦਾ। ਇੱਥੇ ਕਹਿ ਰਹੇ ਨੇ ਵੀ ਟਿੱਕਾ ਲਾਇਆ ਤੂੰ, ਪਰ ਤੇਰੇ ਅੰਦਰ ਨਾਮ ਦਾ ਟਿੱਕਾ ਕੋਈ ਨੀ ਲੱਗਾ, ਬਾਹਰੋਂ ਤੂੰ ਰੰਗ ਲਾ ਰਿਹਾ ਮੱਥੇ, ਤੇਰੇ ਵਿੱਚ ਨਾਮ ਨਹੀਂ, ਵਾਹਿਗੁਰੂ ਦੀ ਯਾਦ ਨਹੀਂ, ਉਹਦਾ ਪ੍ਰੇਮ ਨਹੀਂ। ਤੇਲ ਧੋਤੀ ਲੱਕ ਤੂੰ ਧੋਤੀ ਬੱਧੀ ਹੈ, ਪਰ ਤੇਰਾ ਆਚਰਨ ਉੱਚਾ ਨਹੀਂ ਹੈ, ਤੇਰਾ ਜੀਵਨ ਉੱਚਾ ਹੈ। ਇਸ਼ਾਰਾ ਕਰ ਰਹੇ ਨੇ, ਦੱਸ ਰਹੇ ਕਖਾਈ, ਕਖਾਈ ਦਾ ਅਰਥ ਹੈ, ਇਹ ਕਖਾਈ ਦੇ ਅਰਥ ਨੇ ਗੇਰੂਏ ਰੰਗ ਦੀ, ਗੇਰੂਏ ਰੰਗ ਦਾ ਅਰਥ ਹੈ ਕਖਾਈ ਦਾ। ਫਿਰ ਕਹਿੰਦੇ ਮੂੰਹ ਤੋਂ ਤੂੰ ਮਿੱਠਾ ਹੈ ਤੇ ਹੱਥ ਚੁਰੀ ਜਗਤ ਕਸਾਈ, ਤੂੰ ਜਗਤ ਕਸਾਈ ਬਣ ਕੇ ਲੋਕਾਂ ਦੇ ਜੀਵਨ ਨਾਲ ਘਾਤ ਕਰ ਰਹੇ ਹੈ, ਉਹਨਾਂ ਦੇ ਗਲੇ ਕੱਟੀ ਜਾ ਰਹੇ। ਹੁਣ ਉਹ ਬੰਦਾ ਕਦੀ ਗਲੇ ਨੀ ਕੱਟਦਾ, ਵੇਖੋ ਕਿਉਂ ਕਿਹਾ ਗੁਰੂ ਸਾਹਿਬ ਨੇ, ਕਿਉਂਕਿ ਕਿਸੇ ਬੰਦੇ ਦਾ ਸਮਾਂ ਖਰਾਬ ਕਰਨਾ, ਉਹਨੂੰ ਸਿੱਧਾ ਰਾਹ ਨਾ ਦੱਸਣਾ, ਉਹਨੂੰ ਭਟਕਾਈ ਰੱਖਣਾ, ਤੇ ਬ੍ਰਾਹਮਣ ਨੇ ਸ਼ੁਰੂ ਤੋਂ ਲੈ ਕੇ ਕੀਤਾ ਹੈ। ਤਰੀਕੇ ਐਸੇ, ਕਾਨੂੰਨ ਐਸੇ ਬਣਾਏ ਨੇ, ਬੰਦੇ ਨੂੰ ਭਰਮਾਈ ਰੱਖੋ, ਪੈਸੇ ਉਹਦੇ ਤੋਂ ਇਕੱਠੇ ਕਰੋ, ਸਮਾਂ ਉਹਦੇ ਤੋਂ ਲਾ ਦੋ, ਤੂੰ ਇੱਧਰੋਂ ਦੀ ਆ ਇਹਦੇ ਅੱਗ ਬਾਲ ਕੇ ਇਹਦੇ ਵਿੱਚ ਆਹ ਪਾਈ ਜਾਣਾ, ਇਹਦੇ ਵਿੱਚ ਜੌ ਪਾ ਦੇਣੇ ਨੇ, ਕਿਸੇ ਨੂੰ ਤੋਰ ਦੇਣਾ ਵੀ ਜਾ ਤੂੰ ਇਹ ਚੀਜ਼ ਲੈ ਕੇ ਕੋਈ ਮਸਰਾਂ ਦੀ ਦਾਲ ਲੈ ਕੇ ਤੂੰ ਜਾ ਨਹਿਰ ਵਿੱਚ ਸਿੱਟ ਕੇ ਆ, ਉਹਨੂੰ ਉਧਰ ਤੋੜ ਦਿੱਤਾ। ਇਸ ਤਰ੍ਹਾਂ ਹੁੰਦਾ ਵੀ ਜਦੋਂ ਕਿਸੇ ਬੰਦੇ ਨੇ ਘਰ ਵਿੱਚ ਪਈ ਹੋਈ, ਕਿਸੇ ਨੇ ਇੱਕ ਮਿੱਤਰ ਸੀ ਉਹਨੂੰ ਪਤਾ ਸੀ ਵੀ ਰਸੋਈ ਦੇ ਵਿੱਚ ਬੜੀ ਵਧੀਆ ਖੀਰ ਪਈ ਹੋਈ ਬਦਾਮਾਂ ਵਾਲੀ ਹੈ ਸੀ, ਥੋੜੀ ਪੰਜ ਉਹਦੇ ਮਿੱਤਰ ਕੋਲ ਬੈਠੇ ਸੀ, ਉਹਨੇ ਕਿਹਾ ਵੀ ਕੱਲੇ ਨੂੰ ਕਿਵੇਂ ਮਿਲੇ, ਵੰਡ ਕੇ ਖਾਧੀ ਤੇ ਸਾਰੇ ਕੁਝ ਨੀ ਆਉਣਾ। ਉਹਨੇ ਇੱਕ ਨੂੰ ਕਿਹਾ ਵੀ ਜਾ ਫਲਾਣੇ ਖੂਹ ਵਿੱਚ ਤੂੰ ਮਿੱਟੀ ਦੀ ਮੁੱਠ ਭਰ ਕੇ ਵਗਾਇਆ, ਤੇਰਾ ਜਨਮ ਮਰਨ ਕੱਟਿਆ ਜਾਏਗਾ, ਇੱਕ ਨੂੰ ਉਧਰ ਤੋੜ ਦਿੱਤਾ। ਦੂਜੇ ਨੂੰ ਕਿਹਾ ਵੀ ਫਲਾਣੇ ਰੁੱਖ ਨੂੰ ਵੱਟਾ ਮਾਰ ਕੇ ਆ, ਤੇਰਾ ਪਾਪ ਤੇਰੇ ਸਾਰੇ ਝੜ ਜਾਣਗੇ। ਤੀਸਰੇ ਨੂੰ ਕਹਿ ਦਿੱਤਾ ਤੂੰ ਫਲਾਣੀ ਨਦੀ ਤੇ ਨਹਾਇਆ ਜਾ। ਚੌਥੇ ਨੂੰ ਕਿਸੇ ਜਦੋਂ ਸਾਰੇ ਤੋਰ ਗਏ ਨਾ, ਬਾਅਦ ਵਿੱਚ ਕੀਰ ਕੱਢ ਕੇ ਖਾ ਗਿਆ। ਇਹ ਉਲਝਾਇਆ ਗਿਆ ਬੰਦੇ ਨੂੰ, ਭਟਕਾਇਆ ਗਿਆ। ਸੰਸਾਰ ਇਸ ਕਰਕੇ ਧਰਮ ਤੋਂ ਦੂਰ ਨਹੀਂ ਗਿਆ, ਉਹ ਧਰਮੀ ਨਹੀਂ ਹੋਣਾ ਚਾਹੁੰਦਾ, ਇਹ ਬੜਾ ਘੱਟ ਹੈ। ਜਦੋਂ ਸੰਸਾਰ ਦੇ ਲੋਕਾਂ ਨੂੰ ਧਰਮ ਦੇ ਵਿੱਚੋਂ ਰਾਹ ਨਹੀਂ ਮਿਲਦਾ, ਦਿਸਦੇ ਕੁਝ ਨਹੀਂ, ਤੋਂ ਅਧਾਰਮਿਕ ਹੋ ਜਾਂਦੇ ਨੇ, ਭੱਜ ਜਾਂਦੇ ਨੇ, ਦੌੜ ਜਾਂਦੇ ਨੇ, ਉਹਨਾਂ ਨੂੰ ਰਾਹ ਹੀ ਨਹੀਂ। ਉਹ ਜਿਹੜੇ ਦੱਸਣ ਵਾਲੇ ਉਹ ਭਟਕੇ ਹੋਏ ਨੇ, ਕਿਵੇਂ ਰਾਹ ਦੱਸਣਗੇ, ਉਹਨਾਂ ਨੂੰ ਰਾਹ ਨਹੀਂ ਮਿਲਦਾ। ਉਹਨਾਂ ਨੂੰ ਕਹਿ ਰਹੇ ਨੇ ਵੀ ਤੂੰ ਕਸਾਈ ਹੈ ਸੰਸਾਰ ਦਾ, ਲੋਕਾਂ ਨੂੰ ਧੋਖਾ ਦੇ ਜਾ ਰਿਹਾ। ਫਿਰ ਕਹਿੰਦੇ ਨੀਲ ਵਸਤਰ ਪਹਿਰ ਹੋਵੇ ਪਰਵਾਨ, ਉਸ ਵੇਲੇ ਜਿਹੜੇ ਹਾਕਮ ਸਨ ਨਾ, ਮੁਗਲ ਸਨ, ਉਹ ਪਸੰਦ ਕਰਦੇ ਸਨ ਨੀਲੇ ਕੱਪੜੇ, ਤੇ ਜਿਹੜੇ ਖੱਤਰੀ ਲੋਕ ਸਨ ਉਹਨਾਂ ਦੀ ਨੌਕਰੀ ਕਰਦੇ ਸਨ। ਉਹਨਾਂ ਬਾਰੇ ਗੁਰੂ ਸਾਹਿਬ ਕਹਿ ਰਹੇ ਨੇ ਵੀ ਤੁਸੀਂ ਉਹਨਾਂ ਨੂੰ ਖੁਸ਼ ਕਰਨ ਵਾਸਤੇ ਆਪਣਾ ਲਿਬਾਸ ਛੱਡ ਕੇ ਉਹਨਾਂ ਦਾ ਲਿਬਾਸ ਪਾ ਲਿਆ। ਇਹ ਗੁਲਾਮੀ ਦੀ ਨਿਸ਼ਾਨੀ ਹੈ, ਦੂਜੇ ਦਾ ਲਿਬਾਸ ਪਾਉਣਾ। ਖਿਆਲ ਰੱਖ, ਦੋ ਚੀਜ਼ਾਂ ਗੁਲਾਮੀ ਦੀਆਂ ਨਿਸ਼ਾਨੀਆਂ ਨੇ, ਦੂਸਰੀ ਕੌਮ ਦੀ ਭਾਸ਼ਾ ਵਰਤਣੀ ਤੇ ਦੂਸਰੀ ਕੌਮ ਦਾ ਵੇਸ ਵਰਤਣਾ, ਇਹ ਦੋਵੇਂ ਗੁਲਾਮੀ ਦੀਆਂ ਨਿਸ਼ਾਨੀਆਂ। ਉਹ ਕੌਮ ਕਮਜ਼ੋਰ ਹੋ ਗਈ, ਸਮਝੋ ਅਸੀਂ ਵੀ ਇਹ ਕਰ ਰਹੇ ਜਿਹੜਾ ਇੱਥੇ ਸ਼ਬਦ ਹੈ ਨਾ ਵੀ ਹੇ ਪੰਡਤ ਹੇ ਖੱਤਰੀ ਤੂੰ ਨੀਲੇ ਕੱਪੜੇ ਪਾ ਕੇ ਸਰਕਾਰ ਨੂੰ ਖੁਸ਼ ਪਿਆ ਕਰਨਾ ਹੈ ਤੇ ਅਸੀਂ ਵੀ ਤੇ ਇਹੀ ਕਰ ਰਹੇ ਹਾਂ। ਅਸੀਂ ਕਹਿੰਦੇ ਹਾਂ ਵੀ ਜਿਹੜੇ ਦੇਸ਼ ਵਿਚ ਰਹਿੰਦੇ ਹਾਂ ਉਹਦੇ ਜ਼ਿਆਦਾ ਲੋਕ ਇਸ ਤਰ੍ਹਾਂ ਦੇ ਨੇ, ਅਸੀਂ ਵੀ ਉਸ ਤਰ੍ਹਾਂ ਹੋਣਾ। ਬਹੁਤੇ ਨੌਜਵਾਨ ਤਾਂ ਕਰਕੇ ਕਹਿੰਦੇ, ਉਹਨਾਂ ਨੂੰ ਪਤਾ ਨੀ ਵੀ ਕਿਉਂ ਕਰ ਰਹੇ। ਪੰਜਾਬ ਵਿਚ ਵੀ ਇਹ ਕੁਝ ਹੀ, ਉਹਨਾਂ ਨੂੰ ਇਹ ਨੀ ਪਤਾ ਵੀ ਕੰਨ ਵਿਚ ਮੁੰਦਰ ਕਿਉਂ ਪਾਈ, ਦੂਜੇ ਨੇ ਪਾਈ, ਮੈਂ ਨੀ ਪਾਉਣੀ, ਬਸ ਇੱਕ ਦੂਜੇ ਦੇ ਪਿੱਛੇ ਭੇੜ ਦੇ ਪਿੱਛੇ ਭੇੜ ਤੁਰਦੀ। ਉਹ ਕਿਸੇ ਨੇ ਸਵਾਲ ਕੀਤਾ ਸੀ ਕਲਾਸ ਦੇ ਵਿਚ, ਟੀਚਰ ਨੇ ਸਾਰੇ ਵਿਦਿਆਰਥੀਆਂ ਨੂੰ ਪੁੱਛਿਆ ਵੀ ਜੇ ਇੱਕ ਵਾੜੇ ਦੇ ਵਿਚ 100 ਭੇੜ ਹੈ ਤੇ ਜੇ ਉਹਦੇ ਵਿੱਚੋਂ ਇੱਕ ਬਾਹਰ ਕੱਢ ਦੋ ਤੇ ਬਾਕੀ ਕਿੰਨੀਆਂ ਰਹਿਣਗੀਆਂ ਦੱਸੋ ਤੁਸੀਂ। ਉਹ ਤੇ ਹਿਸਾਬ ਬਣਾਉਂਦਾ ਸੀ, ਇੱਕ ਬਾਹਰ ਕੱਢ ਲਈ ਬਾਕੀ ਕਿੰਨੀਆਂ 99 ਰਹਿੰਦੀਆਂ ਸਨ। ਜਿਹੜੇ ਵਿਦਿਆਰਥੀ ਸਨ ਇੱਕ ਇੱਕ ਨੂੰ ਪੁੱਛਣ ਲੱਗ ਪਿਆ, ਉਹਨਾਂ ਨੇ ਠੀਕ ਦੱਸਿਆ, ਉਹਨਾਂ ਕਿਹਾ ਵੀ 99 ਰਹਿ ਜਾਣਗੇ ਇੱਕ ਕੱਢਾਂਗੇ ਵਾੜੇ। ਇੱਕ ਬੱਚਾ ਪਿੱਛੇ ਬੈਠਾ ਸੀ, ਨਲਾਇਕ ਹੀ ਸੀ ਵੈਸੇ, ਉਹ ਕਹਿੰਦਾ ਉੱਠ ਕੇ ਖੜਾ ਹੋ ਗਿਆ ਟੀਚਰ ਨੂੰ, ਕਹਿੰਦਾ ਵੀ ਮੈਂ ਦੱਸਣਾ। ਉਹ ਕਹਿੰਦਾ ਤੈਨੂੰ ਆਉਂਦਾ ਹੀ ਕੋਈ ਨੀ, ਤੂੰ ਕੀ ਦੱਸਣਾ, ਪਹਿਲਾਂ ਨੇ ਠੀਕ। ਕਹਿੰਦੇ ਵੀ ਇਹਨਾਂ ਸਾਰਿਆਂ ਨੇ ਗਲਤ ਦੱਸਿਆ। ਗਲਤ ਕਿਵੇਂ ਦੱਸਿਆ? ਕਹਿੰਦੇ ਅਸੀਂ ਭੇਡਾਂ ਰੱਖੀਆਂ ਨੇ, ਇਹਨਾਂ ਕਿਤਾਬ ਵਿੱਚੋਂ ਪੜ੍ਹੀਆਂ, ਉਹਨਾਂ ਦੇ ਕੋਲ ਭੇਡਾਂ ਸਨ, ਉਹਦੇ ਬਾਪ ਨੇ ਭੇਡਾਂ ਰੱਖੀਆਂ ਸਨ। ਕਹਿੰਦੇ ਤੂੰ ਦੱਸ। ਕਹਿੰਦੇ ਮੈਂ ਕਈ ਵਾਰੀ ਵੇਖਿਆ ਬਾੜੇ ਵਿੱਚੋਂ ਇੱਕ ਭੇਡ ਕੱਢੀਏ ਤੇ ਇੱਕ ਵੀ ਨਹੀਂ ਰਹਿੰਦੀ ਵਿੱਚ, ਸਾਰੀ ਬਾਹਰ ਆ ਜਾਂਦੀ, ਕਿਉਂਕਿ ਇੱਕ ਦੇ ਪਿੱਛੇ ਦੂਜੀ, ਦੂਜੇ ਦੇ ਪਿੱਛੇ ਤੀਜੀ, ਸਾਰੀ ਨੇ। ਤਾਂ ਰੱਬ ਨੇ ਇੱਕ ਵਾਰੀ ਬੰਦੇ ਦਾ ਸਰੀਰ ਦਿੱਤਾ, ਸਾਨੂੰ ਭੇਡ ਨਹੀਂ ਬਣਨਾ ਚਾਹੀਦਾ, ਬੰਦੇ ਬਣ ਕੇ ਰਹਿਣਾ ਚਾਹੀਦਾ। ਭੇਡਾਂ ਦੇ ਪਿੱਛੇ ਭੇਡਾਂ ਤੁਰਦੀਆਂ ਨੇ, ਜ਼ਿਆਦਾ ਲੋਕ ਕੀ ਕਰਦੇ, ਜ਼ਿਆਦਾ ਲੋਕ ਕੀ ਨਾਰੇ ਲਾ ਰਹੇ ਨੇ, ਅਸੀਂ ਮਿਲਾ ਦਿੱਤੇ, ਜ਼ਿਆਦਿਆਂ ਨੇ ਕੇਸ ਵੀ ਪੱਗਾਂ ਬੰਨੀਆਂ, ਅਸੀਂ ਵੀ ਬੰਨ ਲਏ, ਜ਼ਿਆਦਿਆਂ ਨੇ ਕੇਸ ਕਟਾ ਦਿੱਤੇ, ਆਪਾਂ ਵੀ ਕਟਾ ਦਿੱਤੇ। ਆਪਾਂ ਆਦਮੀ ਆ ਤੇ ਭੇਡਾਂ, ਸਾਨੂੰ ਆਪਣੇ ਸਟੈਂਡ ਤੇ ਆਪ ਖੜੇ ਹੋਣਾ ਚਾਹੀਦਾ। ਇਸ ਕਰਕੇ ਕਹਿੰਦੇ ਵੀ ਤੂੰ ਨੀਲੇ ਕੱਪੜੇ ਪਾ ਕੇ ਸਮੇਂ ਦੀ ਰਫਤਾਰ ਨਾਲ ਪ੍ਰਵਾਨ ਹੋਣਾ ਚਾਹੁੰਦਾ, ਨੀਲ ਵਸਤਰ ਪਹਿਰ ਹੋ ਗਿਆ ਪ੍ਰਵਾਨ। ਫਿਰ ਕਹਿੰਦੇ ਮਲੇਸ਼ ਧਾਨ ਲੈ ਪੂਜਾ ਹੈ ਪੁਰਾਣ, ਮਲੇਸ਼ਾਂ ਦੇ ਪੈਸੇ ਲੈ ਕੇ ਜਿਹੜੇ ਬਿਲਕੁਲ ਭ੍ਰਸ਼ਟ ਲੋਕ ਨੇ ਉਹਨਾਂ ਦੀ ਮਾਇਆ ਲੈਣਾ ਤੇ ਫਿਰ ਉਹਨਾਂ ਦੀ ਉਸਤਤ ਕਰਨਾ ਵੀ ਤੁਸੀਂ ਗੁਰਮੁਖ ਬੜੇ ਹੋ, ਤੁਸੀਂ ਬੜੇ ਚੰਗੇ ਹੋ, ਉਹਨਾਂ ਦੀ ਕਮੀ ਉਹਨਾਂ ਨੂੰ ਦੱਸਦਾ ਨਹੀਂ, ਫਿਰ ਉਹਨਾਂ ਨਾਲ ਤੂੰ ਪੁਰਾਣ ਦੀ ਪੂਜਾ ਕਰਨਾ। ਕਹਿੰਦੇ ਅਭਾਗਿਆ ਕਾ ਪੁੱਠਾ ਬੱਕਰਾ ਖਾਣਾ, ਉਸ ਵੇਲੇ ਜਿਹੜੇ ਮੁਗਲ ਹਾਕਮ ਸਨ ਨਾ ਮੁਸਲਮਾਨਾਂ ਦੇ ਵਿੱਚ ਹੈ, ਬੱਕਰੇ ਨੂੰ ਕੋਹ ਕੇ ਖਾਣਾ, ਹਲਾਲ ਕਰਨਾ ਉਹਨੂੰ ਕਹਿੰਦੇ ਨੇ, ਛੁਰੀ ਚਲਾਣੀ ਹੌਲੀ ਹੌਲੀ ਉਹਨੂੰ ਕੋਹਣਾ, ਉਹ ਝਟਕਾ ਨਹੀਂ ਮਾਰਦੇ ਤੇ ਉੱਤੇ ਉਹ ਪੜ੍ਹਦੇ ਨੇ ਨਮਾਜ਼। ਅਭਾਗਿਆ ਦਾ ਮਤਲਬ ਹੁੰਦਾ ਹੈ, ਭਾਗਿਆ ਦਾ ਮਤਲਬ ਹੈ ਭਾਸ਼ਾ, ਅਭਾਗਿਆ ਦਾ ਮਤਲਬ ਗੁਰੂ ਸਾਹਿਬ ਕਹਿ ਰਹੇ ਵੀ ਜਿਹੜੀ ਤੁਹਾਡੀ ਭਾਸ਼ਾ ਨਹੀਂ ਉਹ ਨਮਾਜ਼ ਉਹਨਾਂ ਦੀ ਹੈ, ਉਹ ਨਮਾਜ਼ ਪੜ੍ਹ ਕੇ ਬੱਕਰਾ ਖੁੰਦੇ ਨੇ, ਹਲਾਲ ਕਰਦੇ ਨੇ, ਬਣਾਉਂਦੇ ਨੇ, ਤੇ ਜਦੋਂ ਤੁਸੀਂ ਉਹਨਾਂ ਦੀ ਨੌਕਰੀ ਕਰਦੇ ਹੋ ਕਹਿੰਦੇ ਖਾਓ, ਤੇ ਤੁਸੀਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੇ ਡਰਦੇ ਖਾਂਦੇ ਉਹਨਾਂ ਨੌਕਰੀ ਕਰਨ ਵਾਸਤੇ। ਇਸ ਕਰਕੇ ਤੁਸੀਂ ਉਹਨਾਂ ਦੇ ਇਸ ਖਾਣੇ ਨੂੰ ਖਾ ਕੇ ਭ੍ਰਸ਼ਟ ਹੋ ਗਏ ਹੋ, ਭਾਵ ਤੁਹਾਡੀ ਅਣਖ ਮਰ ਗਈ। ਇਸ ਆਸਾ ਦੀ ਵਾਰ ਦੇ ਵਿੱਚ ਬੰਦੇ ਦੇ ਮਨ ਵਿੱਚ ਉਹ ਕ੍ਰਾਂਤੀ ਲਿਆਉਣ ਦਾ ਵੀ ਯਤਨ ਕੀਤਾ ਗਿਆ, ਉਹਦੀ ਮਰੀ ਹੋਈ ਅਣਖ ਨੂੰ ਜਗਾਇਆ ਗਿਆ ਕਿ ਤੁਸੀਂ ਉਹਨਾਂ ਦੇ ਧਰਮ ਅਨੁਸਾਰ ਬਣਾਏ ਹੋਏ ਬੱਕਰੇ ਨੂੰ ਖਾਂਦੇ ਹੋ, ਤੁਹਾਡਾ ਧਰਮ ਭ੍ਰਸ਼ਟ ਹੋ ਜਾਂਦਾ ਹੈ। ਆ ਗੁਰੂ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਨਿਕਲੇ ਸਨ ਤੇ ਰਾਹ ਵਿੱਚ ਘੇਰਾ ਪੈ ਗਿਆ, ਜਦੋਂ ਮਾਛੀਵਾੜੇ ਦੇ ਪਿੱਛੇ ਉਹਨਾਂ ਨੇ ਘੇਰ ਲਿਆ, ਪੁੱਛਿਆ ਕੌਣ ਹੋ ਤੁਸੀਂ? ਜਦੋਂ ਕਲਗੀਆਂ ਵਾਲੇ ਆਪ ਪੁੱਛਦੇ ਪੀਰ ਬਣੇ, ਤਿੰਨ ਸਿੱਖ ਨਾਲ ਸਨ, ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਦੋ ਮੁਸਲਮਾਨ ਸਨ ਗਣੀ ਖਾਂ ਤੇ ਨਬੀ ਖਾਂ, ਇੱਕ ਅੱਗੇ ਪੀਰ ਸਲਾਹ ਸਿੰਘ ਸੀ ਜਿਹੜਾ ਗੁਰੂ ਸਾਹਿਬ ਦੀ ਗਵਾਹੀ ਦੇ ਰਿਹਾ ਸੀ ਵੀ ਉੱਥੇ ਦੇ ਪੀਰ ਨੂੰ। ਉਹਨੇ ਜਦੋਂ ਪੁੱਛਿਆ ਕੌਣ ਨੇ, ਉਹ ਪੀਰ ਕਹਿੰਦਾ ਵੀ ਇਹ ਉੱਥੇ ਦੇ ਪੀਰ ਨੇ ਸਾਡੇ, ਮੈਂ ਇਹਨਾਂ ਨੂੰ ਛੱਡਣ ਜਾ ਰਿਹਾ। ਗੁਰੂ ਗੋਬਿੰਦ ਸਿੰਘ ਪੜ੍ਹਨ ਤੇ ਬੈਠੇ, ਉਹਨਾਂ ਨੂੰ ਸ਼ੱਕ ਪੈ ਗਿਆ ਵੀ ਕਿਤੇ ਗੁਰੂ ਨਾ ਹੋਣ। ਉਹਨਾਂ ਕਿਹਾ ਵੀ ਇਹਨਾਂ ਨੂੰ ਕੁਝ ਛਕੋ, ਇਹਨਾਂ ਨੂੰ ਕਹੋ ਵੀ ਸਾਡੇ ਕੋਈ ਖਾਓ ਸਾਡੇ ਕੋਲ। ਜਦੋਂ ਗੁਰੂ ਸਾਹਿਬ ਕੋਲ ਆਏ ਨਾ, ਕਹਿੰਦੇ ਮਹਾਰਾਜ ਉਹ ਕਹਿੰਦੇ ਕੁਝ ਛਕੋ, ਤੇ ਉਹਨਾਂ ਨੇ ਬਣਾਇਆ ਸੀ ਉਹ ਟੁੱਟਾ ਹੋਇਆ ਮਾਸ। ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਕਹੋ ਵੀ ਅਸੀਂ ਰੋਜ਼ੇ ਰੱਖੇ ਹੋਏ ਨੇ, ਰੋਜ਼ੇ ਦੇ ਦਿਨਾਂ ਵਿੱਚ ਪੀਰ ਖਾਂਦੇ ਕੁਝ। ਉਹ ਕਹਿੰਦੇ ਵੀ ਤੁਸੀਂ ਰੋਜ਼ੇ ਰੱਖੇ ਨੇ, ਜਿਹੜੇ ਤੁਹਾਡੇ ਮੁਰੀਦ ਚੇਲੇ ਨੇ ਇਹ ਤੇ ਠੀਕ ਹੈ ਨਾ। ਭਾਈ ਦਇਆ ਸਿੰਘ ਨੇ ਮਹਾਰਾਜ ਨੂੰ ਵੇਖਿਆ ਵੀ ਹੁਣ ਕੀ ਕਰੀਏ, ਹੁਣ ਖਾਣਾ ਪੈਣਾ ਸਾਨੂੰ। ਹਜ਼ੂਰ ਨੇ ਉਸ ਵੇਲੇ ਇਸ ਤਰ੍ਹਾਂ ਹੱਥ ਦੇ ਉੱਤੇ ਉਂਗਲ ਰੱਖ ਕੇ ਇਸ ਤਰ੍ਹਾਂ ਕੀਤਾ, ਵੇਖ ਕੇ ਇੰਝ ਕਰ ਦਿੱਤਾ। ਭਾਈ ਦਇਆ ਸਿੰਘ ਸਮਝ ਗਏ ਵੀ ਕਿਰਪਾਨ ਭੇਟ ਕਰਕੇ ਛੱਡ ਲਓ, ਸਮੇਂ ਦੀ ਲੋੜ ਹੈ। ਉੱਥੇ ਕਿਰਪਾਨ ਭੇਟ ਕੀਤਾ ਸੀ, ਇਹਦਾ ਮਤਲਬ ਵੀ ਇਹ ਅਸੀਂ ਮਰਿਆਦਾ ਨੂੰ ਉੱਥੇ ਵੀ ਨਹੀਂ ਛੱਡਿਆ, ਪਰ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਤੇ ਇਹਦਾ ਮਤਲਬ ਇਹ ਨਾ ਕੱਢਣਾ ਵੀ ਕਿਰਪਾਨ ਭੇਟ ਕਰਕੇ ਬੱਕਰਾ ਪਾਰ ਤੇ ਸੱਤ ਕਰਤਾਰੇ ਦੇ ਅਰਥ ਮੈਂ ਇਹ ਨਹੀਂ ਕਰ ਰਿਹਾ, ਮੈਂ ਵਿੱਚ ਕਿਹਾ ਨੀ ਮੇਰੇ ਕੋਲ ਸਮਾਂ ਘੱਟ ਹੈ। ਜਿਵੇਂ ਆਪਣੇ ਸੱਜਣ ਕਹਿੰਦੇ ਵੀ ਪੰਥ ਕੀ ਜੀਤ ਅਸੀਂ ਕਰ ਰਹੇ ਹਾਂ, ਇੱਕ ਮਹੀਨੇ ਵਿੱਚ 30 ਬੱਕਰੇ ਖਾਣੇ, ਝਟਕਾ ਖਾਣਾ, ਜਕਾਰਾ ਛੱਡਣਾ ਤੇ ਬੱਕਰਾ ਵੜਨਾ। ਇਸ ਤਰ੍ਹਾਂ ਦੀ ਸਿੱਖੀ ਨਹੀਂ ਸੀ ਦਿੱਤੀ ਗੁਰੂ ਸਾਹਿਬ ਨੇ, ਇਸ ਤਰ੍ਹਾਂ ਦੀ ਸੂਰਮਗਤ ਨਹੀਂ। ਉਹ ਸਮੇਂ ਦੀ ਲੋੜ ਸੀ, ਉਹ ਬਿਪਤਾ ਦਾ ਸਮਾਂ ਹੁੰਦਾ ਸੀ ਜਦੋਂ ਇਹ ਚੀਜ਼ਾਂ ਵਰਤਣੀਆਂ ਪੈਂਦੀਆਂ ਸਨ। ਅੱਜ ਤੇ ਇਹ ਆਪਣੇ ਜੀਵਨ ਨੂੰ ਭ੍ਰਸ਼ਟ ਕਰਨ ਵਾਸਤੇ ਚੀਜ਼ਾਂ ਜਿਹੜੀਆਂ ਵਰਤੀਆਂ ਜਾ ਰਹੀਆਂ ਨੇ। ਕਹਿੰਦੇ ਤੁਸੀਂ ਉਹਨਾਂ ਦੁਆਰਾ ਬਣਾਇਆ ਹੋਇਆ ਸਭ ਕੁਝ ਖਾਈ ਜਾ ਰਹੇ ਹੋ ਤੇ ਇਹ ਸਾਰਾ ਕੁਝ ਕਰਕੇ ਜਦੋਂ ਤੁਸੀਂ ਆਪਣੇ ਲੋਕਾਂ ਵਿੱਚ ਆਉਂਦੇ ਹੋ ਨਾ ਤੇ ਉੱਥੇ ਆਪਣੇ ਚੌਂਕੇ ਨੂੰ ਪੋਚਾ ਮਾਰ ਕੇ ਚੁੱਲ ਬਣਾਉਂਦੇ ਹੋ, ਲੱਕੜਾਂ ਧੋ ਕੇ ਰੱਖਦੇ ਹੋ, ਫਿਰ ਕਹਿੰਦੇ ਹੋ ਚੌਂਕੇ ਉੱਪਰ ਕਿਸੇ ਨਾ ਜਾਣਾ। ਜਦੋਂ ਤੁਸੀਂ ਆਪਣਾ ਚੌਂਕਾ ਬਣਾ ਕੇ ਪੰਡਿਤ ਜਿਹੜੇ ਨੇ ਉਹ ਲੇਕਾਂ ਕੱਢ ਦਿੰਦੇ ਨੇ ਵੀ ਅੰਦਰ ਨਾ ਕੋਈ ਆਵੇ, ਜਿਹੜਾ ਸ਼ੂਦਰ ਹੈ ਅੰਦਰ ਨਾ ਆਵੇ, ਚੌਂਕਾ ਪਿੱਟ ਜਾਏਗਾ। ਦੇ ਕੇ ਚੌਂਕਾ ਕੱਢੀ ਕਾਰ, ਕਾਰ ਕਹਿੰਦੇ ਨੇ ਲਕੀਰ ਮਾਰ ਦਿੰਦੇ ਨੇ ਚੌਹਾਂ ਪਾਸੇ ਵੀ ਲਕੀਰ ਦੇ ਵਿੱਚ ਨਾ ਕੋਈ ਆਵੇ। ਫਿਰ ਕਹਿੰਦੇ ਉੱਪਰ ਆਏ ਬੈਠੇ ਕੂੜਿਆਰ, ਗੁਰੂ ਨਾਨਕ ਸਾਹਿਬ ਕਹਿੰਦੇ ਵੇਖੋ ਸਾਰੇ ਝੂਠੇ ਇਕੱਠੇ ਹੋ ਕੇ ਇਸ਼ਨਾਨ ਕਰਕੇ ਉੱਥੇ ਆ ਕੇ ਬਹਿ ਗਏ, ਚੌਂਕਾ ਪਵਿੱਤਰ ਕਰ ਲਿਆ, ਸਭ ਇਕੱਠੇ ਹੋ ਕੇ ਆ ਗਏ, ਕੁਝ ਵੀ ਅਪਵਿੱਤਰ ਨਹੀਂ ਛੱਡਿਆ। ਇੱਕ ਸੱਜਣ ਮੈਨੂੰ ਮਿਲੇ ਗੱਡੀ ਵਿੱਚ ਜਾ ਰਹੇ, ਉਹਨਾਂ ਰੋਕ ਲਈ ਕੋਈ ਗੇਰਵੇ ਕੱਪੜੇ ਪਾਏ ਸਨ, ਮੈਂ ਲੰਘ ਰਿਹਾ ਸੀ। ਕਹਿੰਦੇ ਕਿਸੇ ਥਾਂ ਤੇ ਜਾ ਰਹੇ ਹਾਂ ਦਾਨ ਦਿਓ, ਕਿਤੇ ਜਾ ਰਹੇ ਸਨ। ਬਹੁਤ ਸਾਰੇ ਫਿਰਕੇ ਨੇ ਹਿੰਦੂਆਂ ਵਿੱਚ, ਕੁਦਰਤੀ ਮੇਰੇ ਹੱਥ ਵਿੱਚ ਇੱਕ 100 ਦਾ ਨੋਟ ਸੀ, ਮੈਂ ਇਸ ਤਰ੍ਹਾਂ ਕੀਤਾ, ਕਹਿਣ ਲੱਗੇ ਜੇਬ ਵਿੱਚ ਪਾ ਦਿਓ। ਮੈਂ ਕਿਹਾ ਕਿਉਂ? ਕਹਿੰਦੇ ਹੱਥ ਨਹੀਂ ਲਾਉਂਦੇ ਅਸੀਂ। ਮੈਂ ਕਿਹਾ ਵੀ ਹੱਥ ਨਹੀਂ ਲਾਉਂਦੇ ਹੋ, ਜੇਬ ਵਿੱਚ ਜਾਏਗਾ ਤੇ ਹੱਥ ਵਿੱਚ ਫਰਕ ਹੀ ਰਹਿ ਜਾਣਾ। ਨਾਲੇ ਨਵਾਂ ਮੈਂ ਟੀਮ ਵਿੱਚੋਂ ਕਢਾਇਆ, ਕਿਸੇ ਥਾਂ ਤੋਂ ਨਹੀਂ ਆਇਆ। ਕਹਿੰਦੇ ਨੇ ਅਸੀਂ ਹੱਥ ਨਹੀਂ ਲਾਉਂਦੇ। ਮੈਂ ਕਿਹਾ ਵੀ ਹੱਥ ਵਿੱਚ ਫੜੋਗੇ ਤੇ ਦੇਣਾ ਨਹੀਂ ਤੇ ਦੇਣਾ ਹੋਇਆ। ਹੁਣ ਇਸ ਤਰ੍ਹਾਂ ਦੇ ਜਿਹੜੇ ਤਿਆਗ ਨੇ ਨਾ, ਜਿਹੜੇ ਸਿਰਫ ਬਾਹਰੀ ਤੌਰ ਤੇ ਗੁਰੂ ਸਾਹਿਬ ਉਹਨਾਂ ਨੂੰ ਖੰਡਨ ਕਰ ਰਹੇ ਨੇ, ਕਹਿੰਦੇ ਉਹਨਾਂ ਨੇ ਕਹਿ ਦਿੱਤਾ ਵੀ ਸਾਡੇ ਚੌਂਕੇ ਤੇ ਕੋਈ ਨਾ ਬਵੇ, ਸਾਰੇ ਝੂਠੇ ਲੋਕ ਇਕੱਠੇ ਆ ਕੇ ਉੱਥੇ ਬਹਿ ਗਏ। ਫਿਰ ਕਹਿੰਦੇ ਮਤ ਪਿੱਟਾ ਵੇ ਮਤ ਪਿੱਟਾ, ਪਿੱਟਾ ਦਾ ਮਤਲਬ ਛੂ ਜਾਣਾ। ਉਹ ਕਹਿੰਦੇ ਨੇ ਵੀ ਸਾਡੇ ਅੰਨ ਨੂੰ ਕੋਈ ਹੱਥ ਨਾ ਲਾਏ, ਕੋਈ ਕਿਤੇ ਪਿੱਟ ਨਾ ਜਾਏ, ਕਿਉਂਕਿ ਉਹਨਾਂ ਦੇ ਹੱਥ ਲਾਉਣ ਨਾਲ ਕਹਿੰਦੇ ਇਹੋ ਅੰਨ ਸਾਡਾ ਪਿੱਟਾ, ਸਾਡਾ ਜਿਹੜਾ ਅੰਨ ਹੈ ਨਾ ਭੋਜਨ ਹੈ, ਇਹ ਅਪਵਿੱਤਰ ਹੋ ਜਾਏਗਾ। ਇਹਦੇ ਅਰਥ ਇਹ ਨਹੀਂ, ਕਈ ਸੱਜਣੇ ਵੀ ਅਰਥ ਕਰ ਲੈਂਦੇ, ਕਹਿੰਦੇ ਵੀ ਲੰਗਰ ਚ ਸੁੱਚਤਾ ਨਹੀਂ ਰੱਖਣੀ ਚਾਹੀਦੀ, ਜਿਵੇਂ ਮਰਜ਼ੀ ਹੱਥ ਮਲੋ ਤੇ ਲੰਗਰ ਪਕਾਓ, ਇਹ ਨਹੀਂ ਇਹਦੇ ਅਰਥ ਕੱਢਣੇ। ਬਿਲਕੁਲ ਵਿਖਿਆ ਗੁਰੂ ਸਾਹਿਬ ਨੇ ਲੰਗਰ ਦੀ ਪਵਿੱਤਰਤਾ ਸਿਖਾਈ ਏ ਔਰ ਇਹ ਮਰਿਆਦਾ ਦਿੱਤੀ, ਜਦੋਂ ਲੰਗਰ ਪਕਾਉਣਾ ਉਦੋਂ ਬੋਲਣਾ ਨਹੀਂ ਮੂੰਹ ਤੋਂ, ਬਾਣੀ ਵੀ ਪੜ੍ਹਨੀ ਹੈ ਤੇ ਮੂੰਹ ਵਿੱਚ ਪੜ੍ਹਨੀ ਹੈ। ਨਹੀਂ ਤੇ ਪੁਰਾਣੇ ਜਿਹੜੇ ਲਾਂਗਰੀ ਸਿੰਘ ਹੁੰਦੇ ਸਨ ਮੂੰਹ ਤੇ ਕੱਪੜਾ ਤਾਂ ਹੀ ਪਾਉਂਦੇ ਸਨ ਵੀ ਜੇ ਆਪਾਂ ਕੋਈ ਗੱਲ ਕਰਨੀ ਮੂੰਹ ਵਿੱਚੋਂ ਥੁੱਕ ਲਾ ਕੇ ਨਾ ਕਹੀਏ, ਔਰ ਉਹ ਇਹ ਮਰਿਆਦਾ ਨਿਭਾਉਂਦੇ ਸਨ। ਫਿਰ ਉਹਦੇ ਤੋਂ ਬਾਅਦ ਲੰਗਰ ਦੇ ਅੰਦਰ ਵਾਰ ਵਾਰ ਅਸੀਂ ਜ਼ਮੀਨ ਤੇ ਹੱਥ ਮਾਰ ਕੇ ਲੰਗਰ ਨੂੰ ਲਾਉਂਦੇ ਹਾਂ। ਗੁਰੂ ਸਾਹਿਬ ਦਾ ਇੱਕ ਸਿੱਖ ਹੋਇਆ, ਆਟੇ ਦੀ ਸੇਵਾ ਕਰਦਾ ਸੀ ਗੁੰਨਣ ਦੀ, ਗੁਰੂ ਸਾਹਿਬ ਲੰਗਰ ਵਿੱਚ ਆ ਗਏ ਤੇ ਉਹ ਆਟਾ ਗੁੰਨ ਰਿਹਾ ਸੀ। ਉਹਨੇ ਮੱਥਾ ਟੇਕਣਾ ਸੀ, ਜੇ ਮੱਥਾ ਨਹੀਂ ਟੇਕਦਾ ਤਾਂ ਵੀ ਚੰਗਾ ਨਹੀਂ ਲੱਗਦਾ, ਜੇ ਮੱਥਾ ਟੇਕਦਾ ਤੇ ਹੱਥ ਥੱਲੇ ਲੱਗਦੇ। ਉਹਨੇ ਆਟਾ ਗੁੰਨਣਾ ਵਿੱਚ ਛੱਡ ਕੇ ਤੇ ਗੁਰੂ ਸਾਹਿਬ ਨੂੰ ਦੋਵੇਂ ਹੱਥ ਪਿੱਛੇ ਕਰਕੇ ਇੱਕ ਗੋਡਾ ਥੱਲੇ ਲਾ ਕੇ ਤੇ ਬੜੀ ਮੁਸ਼ਕਲ ਨਾਲ ਮੱਥਾ ਟੇਕਿਆ, ਪਰ ਹੱਥ ਥੱਲੇ ਨਹੀਂ ਲੱਗਣ ਦੇ। ਗੁਰੂ ਸਾਹਿਬ ਨੇ ਮੋਢਾ ਫੜ ਕੇ ਉਠਾਇਆ, ਛਾਤੀ ਨੂੰ ਲਾ ਲਿਆ, ਕਹਿਣ ਲੱਗੇ ਗੁਰੂ ਕੇ ਸਿੱਖਾ ਤੂੰ ਲੰਗਰ ਦੀ ਮਰਿਆਦਾ ਕਰਕੇ ਵਿਖਾ ਦਿੱਤੀ, ਲੰਗਰ ਵਿੱਚ ਇੰਨੀ ਸਫਾਈ ਹੋਣੀ ਚਾਹੀਦੀ, ਇੰਨੀ ਮਰਿਆਦਾ ਹੋਣੀ ਚਾਹੀਦੀ, ਇਹ ਤਰੀਕਾ ਲੰਗਰ ਦਾ। ਇਸ ਕਰਕੇ ਸੱਜੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਜੇ ਪਖੰਡ ਕਰਦਾ ਕੋਈ ਤਨ ਫਿੱਟਾ ਫੇੜ ਕਰੇਨ, ਪਰ ਉਹ ਆਪਣੇ ਝੂਠੇ ਤਨ ਦੇ ਨਾਲ ਫਿੱਟੇ ਹੋਏ ਤਨ ਦੇ ਨਾਲ ਫੇੜ ਕਰੇਨ, ਕਰਮ ਮਾੜੇ ਕਰਦੇ ਨੇ, ਫੇੜ ਦੇ ਅਰਥ ਨੇ ਮਾੜੇ ਕਰਮ ਕਰਦੇ ਨੇ, फिर कहते मन झूठ है चुली भरेन। मन विच कई प्रकार की मैल और उन्हू कटन का यतन नहीं करते ते फिर चुड़िया करते ने मुंह तो। अखीर ते फिर पंडित हरदयाल ने बेनती की महाराज कोई राह दसो कोई तरीका दसो। साहब कहिंदे कहो नानक सच त्याई है। सच त्याउण दे अर्थ ने नाम की याद विच रहना। ध्यान का मतलब है ध्यान रखना उहदा ध्यान करना नाम का। नाम का ध्यान तावांगे जे उहनूं पहला चंगी तरह जपांगे रज के। जदों बहुता नाम जपिया जांदा है उहदा एक थां बन जांदा बंदे कोल ध्यान करन लई शब्द का ध्यान कर सकदा है। कहिंदे नाम का सच का ध्यान करो उहदे नाल की होवेगा। कहिंदे सोच होवै तुहाडा अंदर सुचा हो जाएगा तुहाडे मन दीआं मैलां लै जाणगीआं सारीआं। अंदर जदों पवित्र होवेगा फिर कहिंदे तां सच पाई है। फिर सच तुहाडे हिरदे विचों आपे प्रगट हो जाएगा जदों अंदरों विकारां दी मैल सारी दी सारी निकल जाएगी। ए तरीका उस पंडित नूं सच्चे पातशाह जी ने दसाया। आओ गुरु शब्द दा सांझ पाईए समाप्ति करांगे सारे नूं बोल कृपा करने।
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु